ओंकार एक ओंकार सतनाम कर्तापुरख निर्भौ निर्वैर अकाल मूर्त अजूनी सैपम गुरप्रसाद जप आदि सच जुगादि सच है भी सच नानक होसी भी सच आदि सच जुगादि सच है भी सच नानक होसी भी सच। कबीर जय जय हो फिरियो कौतुक ठाओ ठाए कबीर जय जय हो फिरियो कौतुक ठाओ ठाए देखदा हाँ देखिया है तमाशे ही हो रहे हैं होम में हंकार दे तमाशे हो रहे हैं जी। एक बहुत आश्चर्य घटना वापरती है आज जो हमने दरबार नू असी आ रहे सी रस्ते विच गड्डी च बैठी संगत थे कह रहे सन कि जिन्ना ने संगत कीती हुंदी है साधुओं दी वो दूरों पछाणे जांदे हन उन्हां दी चाल ढाल उन्हां दा वतीरा उन्हां दा मुख ते ही निर्मलता हुंदी दसन दी लोड़ नहीं पैंदी। दुनिया वाले उन्हां ते तरस करते हैं कि बेचारा किसी दे मगर लगा हुआ है ये कितनी माड़ी किस्मत है पर ये भी उहदा खेड है। कबीर साहब कहिंदे मेरे एक मुर्शिद तो बिना मैनू जापदा कि बाकी सारी दुनिया ते एवें तमाशे ही कर रही है रब दे नां ते भी तमाशे हो रहे हैं। कबीर जय जय हो फिरियो बहुत आश्चर्य घटना घटती है कि जो परमेश्वर जी नाल मेल भी हुंदा है ते मुर्शिद जो मेल करवाउंदा है उत्थे गुरु नानक साहब उत्थे तुसी उत्थे तुहाडा मुर्शिद ते कबीर साहब नाल भी जो इस तरह होया ते कबीर साहब कहिंदे मैनू पता ना लगे कि उत्थे परमात्मा खलोता उत्थे मेरा मुर्शिद खलोता कि मैं पहला किन्नू मत्था टेक ते फिर परमात्मा ने मैनू समझाया कहिंदे गुर गोबिंद दोनों खड़े गुरु मुर्शिद भी ते गोबिंद परमात्मा भी दोनों खड़े गुर गोबिंद दोनों खड़े किसके लागू पाए ते फिर परमात्मा ने इशारा किया कि एदे जेड़ा तेनू इत्थे लैके आया है बलिहारी गुरे अपने जिन गोबिंद दिया दिखाए। परमात्मा कहिंदा जिहड़ा तैनूं इत्थे मेरे कोल लैके आया है इहनूं, ते फिर एक मुरशिद ही दिसन लग पैंदा है। बाकी सब तमाशे साफ जाहर दिसते हैं कि होम में अहंकार दे तमाशे हो रहे हैं, रब दे नां ते बिजनेस हो रहे हैं, रब दे नां ते बिजनेस हो रहे हैं। कबीर जय जय हो फिरियो, कौतक ठाओ ठाए जी। सुरती पूरी एकाग्र करके पूरी ताकत लगती है, जो अपनी खिंडरी हुई है सुरती, इसनों पूरा जोर सीस विच्चों जोर लगता है, सीस विच्चों पूरा जोर ला के इसनों अपने सामने लेना है। नेत्र बंद करके होर नेड़े बिल्कुल नाल इस एदे विच ही परमात्मा छुपया हुआ है। ये जो अपना मन है, मन जींदा ही परमात्मा दा करके, जिसनों आप खिंच के अपने कोल लिया है शीस के सामने, ये मन है ते जींदा है परमात्मा की शक्ति नाल। ते हुण इस मन नूं अलग करना है, ते बाकी जो रह जाता है वो आपां हां। ते पूरी इस बिरती नूं एकाग्र करना। कबीर जय जय हो फिरियो, कौतक ठाओ ठाए। कबीर जय जय हो फिरियो, कौतक ठाओ ठाए। एक राम स्नेही बाहरा, भगत रामानंद जी मुरशद हैं कबीर साहब जी थे। ते कहिंदे कि मैनू ते सिर्फ रामानंद ही लगता है कि वह रब नू प्यार करता है, ते रब उन्नू प्यार करता है, होर ते मैनू कोई दिसता नहीं, बाकी ते सारा उजाड़ ही दिसता है। एक राम स्नेही बाहरा, एक मेरे गुरु तो बिना उजर मेरे पाए। मेरे लिए तो सारा संसार उजाड़ है, मेरे लिए सारा संसार उजाड़ है, मैनू सारे संसार में होर कुछ नहीं दिसता, मेरे मतलब दा होर कुछ नहीं। एक राम स्नेही बाहरा, उजर मेरे पाए। एक राम स्नेही बाहरा, उजर मेरे पाए। राम स्नेही बाहरा, उजर मेरे पाए। एक राम स्नेही बाहरा। गुजर मेरे पाए। ਬੱਚਿਆਂ ਨਾਲ ਵੀ ਅਸੀਂ ਇਹੀ ਵਿਚਾਰ ਕਰਦੇ ਸੀ ਕਿ ਜਿਹੜਾ ਪਲ ਆਪਣੇ ਸਾਹਮਣੇ ਗੁਜ਼ਰ ਰਿਹਾ ਹੈ, ਜਿਸ ਪਲ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ, ਇਸ ਪਲ ਵਿੱਚ ਆਉਣਾ ਹੈ, ਇਸ ਪਲ ਵਿੱਚ ਆਉਣਾ ਹੈ, ਨਾ ਪਿੱਛੇ ਜਾਣਾ ਹੈ ਪਾਸਟ ਵਿੱਚ, ਅਤੇ ਨਾ ਅੱਗੇ ਜੋ ਕੱਲ੍ਹ ਆਉਣ ਵਾਲਾ ਹੈ, ਨਾ ਅੱਗੇ ਜਾਣਾ ਹੈ, ਨਾ ਪਿੱਛੇ ਜਾਣਾ ਹੈ, ਇਸ ਪਲ ਵਿੱਚ ਰਹਿਣਾ। ਅਤੇ ਸਭ ਤੋਂ ਮੁਸ਼ਕਿਲ ਕੰਮ ਇਹੀ ਹੈ, ਇਸ ਪਲ ਵਿੱਚ ਆਉਣਾ। ਜਿਸ ਪਲ ਵੀ ਆਪਾਂ ਇਸ ਪਲ ਵਿੱਚ ਆ ਗਏ, ਤਾਂ ਆਪਣਾ ਪਰਮਾਤਮਾ ਨੂੰ ਆਪਾਂ ਨੂੰ ਪਰਮਾਤਮਾ ਦਿਸਣ ਲੱਗ ਪੈਂਦਾ, ਕਿਉਂਕਿ ਇਸ ਪਲ ਵਿੱਚ ਹੋਰ ਕੁਛ ਵੀ ਨਹੀਂ ਹੋ ਰਿਹਾ, ਇੱਕ ਪਰਮਾਤਮਾ ਵਰਤ ਰਿਹਾ। ਜਿਸ ਪਲ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ, ਅਤੇ ਉਹ ਪਲ ਇੱਕ ਤੋਂ ਬਾਅਦ ਦੂਜਾ ਪਲ ਪਲ ਆਖਦੇ, ਜਿੰਨੀ ਦੇਰ ਆਪਾਂ ਨੂੰ ਅੱਖ ਚਮਕਣ ਨੂੰ ਲੱਗਦੀ, ਇਸ ਨੂੰ ਪਲ ਆਖਦੇ। ਪਲੋ ਪਲੀ ਪਰਮਾਤਮਾ ਵਰਤ ਰਿਹਾ ਹੈ ਸਿਰਫ ਇਸ ਪਲ ਵਿੱਚ, ਅਤੇ ਆਪਣਾ ਇੱਕੋ ਅਤੇ ਸਿਰਫ ਇੱਕੋ ਹੀ ਮੁੱਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਦਾ, ਅਤੇ ਉਹ ਇਸ ਪਲ ਵਿੱਚ ਵਰਤ ਰਹੇ ਹਨ, ਜਿਹੜਾ ਪਲ ਆਪਣੇ ਸਾਹਮਣੇ ਦੀ ਗੁਜ਼ਰ ਰਿਹਾ, ਅਤੇ ਉਹਨਾਂ ਨੂੰ ਮਿਲਣ ਲਈ ਇਸ ਪਲ ਵਿੱਚ ਆਉਣਾ ਹੈ। ਕੱਲ੍ਹ ਧਾਰਨਾ ਵੀ ਇਹੀ ਪੜ੍ਹੀ ਸੀ ਕਿ ਪਲ ਵਿੱਚ ਰਹਿ ਸੱਜਣ, ਹੁਣ ਵਿੱਚ ਰਹਿ ਸੱਜਣ। ਇੱਕ ਵਾਰ ਫਿਰ ਆਪਣੇ ਆਪ ਨੂੰ ਯਾਦ ਕਰਾਈਏ ਜੀ, ਅਤੇ ਇਸ ਪਲ ਵਿੱਚ ਆਉਣਾ ਹੈ। ਪਲ ਵਿੱਚ ਪੂਰੀ ਸੁਰਤੀ ਇਕਾਗਰ ਕਰਕੇ, ਸੁਰਤੀ ਆਪਣੇ ਤੋਂ ਪਰਾਂ ਨਹੀਂ ਜਾਣ ਦੇਣੀ ਜੀ, ਸੁਰਤੀ ਆਪਣੇ ਤੋਂ ਪਰਾਂ ਨਹੀਂ ਜਾਣ ਦੇਣੀ। ਜਿੱਥੇ ਆਪਾਂ ਬੈਠੇ ਹਾਂ ਆਪਣੇ ਬਿਲਕੁਲ ਨਾਲ, ਹੁਣ ਵਿੱਚ ਆ ਸੱਜਣਾ ਮਤਾਂ ਮਿਹਰ ਹੁਣੇ ਹੀ ਹੋ ਜੈ, ਹੁਣ ਵਿੱਚ ਆ ਸੱਜਣਾ ਮਤਾਂ ਮਿਹਰ ਹੁਣੇ ਹੀ ਹੋ ਜੈ। ਆ ਸੱਜਣਾ ਮਤਾਂ ਮਿਹਰ ਹੁਣੇ ਹੀ ਹੋ ਜੈ। ਕੀ ਪਤਾ ਮਤਾਂ, ਕੀ ਪਤਾ ਉਹਨੇ ਮਿਹਰ ਕਰਨੀ, ਕੀ ਪਤਾ ਹੁਣੇ ਕਰਦੇ, ਉਹਨੇ ਕਿਸੇ ਕੋਲੋਂ ਪੁੱਛ ਕੇ ਨਹੀਂ ਕਰਨੀ। ਹੁਣ ਵਿੱਚ ਆ ਸੱਜਣਾ ਮਤਾਂ ਮਿਹਰ ਹੁਣੇ ਹੀ ਹੋ ਜੈ, ਹੁਣ ਵਿੱਚ ਆ ਸੱਜਣਾ ਮਤਾਂ ਮਿਹਰ ਹੁਣੇ ਹੀ ਹੋ ਜੈ। ਪਲ ਵਿੱਚ ਰਹਿਣਾ, ਜਿੱਥੇ ਆਪਾਂ ਬੈਠੇ ਹਾਂ ਇੱਥੇ ਰਹਿਣਾ, ਇੱਥੋਂ ਹਿੱਲਣਾ ਨਹੀਂ। ਅਤੇ ਆਪਾਂ ਸਰੀਰ ਨਹੀਂ ਹਾਂ, ਆਪਾਂ ਸੁਰਤੀ ਹੈ ਜਿਹੜੀ ਦੌੜੀ ਫਿਰਦੀ ਹੈ, ਅਤੇ ਸੁਰਤੀ ਦੇ ਵਿੱਚ ਪਰਮਾਤਮਾ ਛੁਪਿਆ ਹੋਇਆ। ਇਹ ਸੁਰਤੀ ਹੀ ਪਰਮਾਤਮਾ ਹੈ, ਪਰ ਇਹ ਸੁਰਤੀ ਸਾਰੇ ਦਾ ਸਾਰਾ ਪਰਮਾਤਮਾ ਨਹੀਂ ਹੈ, ਇਹ ਪਰਮਾਤਮਾ ਅਤੇ ਮਨ ਦਾ ਮਿਲਾਪ ਹੈ। ਹੁਣ ਵਿੱਚ ਇੱਥੇ ਰਹਿਣਾ ਜਿੱਥੇ ਆਪਾਂ ਬੈਠੇ ਹਾਂ, ਮਹਾਰਾਜ ਜੀ ਆਪਣੇ ਆਪ ਨੂੰ ਯਾਦ ਦਵਾ ਕੇ ਰੱਖਣਾ ਜੀ ਕਿ ਮੈਂ ਇੱਥੇ ਰਹਿਣਾ ਅਤੇ ਵਾਹਿਗੁਰੂ ਸ਼ਬਦ ਦਾ ਅੰਦਰ ਜਾਪ ਕਰਦੇ ਰਹਿਣਾ। ਉਸਨੇ ਆਪਾਂ ਨੂੰ ਇੱਥੇ ਰੱਖਣਾ। ਬਾਣੀ ਰੋਕਿਆ ਰਹੇ ਦੁਆਰ, ਮਹਾਰਾਜ ਜੀ ਕਹਿੰਦੇ ਇਹ ਮਨ ਬਾਣੀ ਰੋਕਿਆ ਰਹੇ ਦੁਆਰ, ਬਾਣੀ ਇਸ ਨੂੰ ਰੋਕਦੀ ਹੈ ਅਤੇ ਫਿਰ ਇੱਥੇ ਆਪਣੇ ਦੁਆਰ ਦੇ ਅੰਦਰ ਸਰੀਰ ਦੇ ਅੰਦਰ ਰਹਿੰਦਾ ਹੈ, ਨਹੀਂ ਤਾਂ ਦੌੜ ਜਾਂਦਾ। ਇਹਨਾਂ ਅਰਥਾਂ ਦੇ ਵਿੱਚ ਖੜ੍ਹੇ ਹੋ ਕੇ ਆਪਣੇ ਆਪ ਨੂੰ ਦ੍ਰਿੜ ਕਰਾਉਣਾ ਜੀ। ਬਾਣੀ ਰੋਕਿਆ ਰਹੇ ਦੁਆਰ, ਬਾਣੀ ਰੋਕਿਆ ਰਹੇ ਦੁਆਰ, ਬਾਣੀ ਰੋਕਿਆ ਰਹੇ ਦੁਆਰ, ਬਾਣੀ ਰੋਕਿਆ ਰਹੇ ਦੁਆਰ,
ਬਾਣੀ ਰੋਕਿਆ ਰਹੇ ਦੁਆਰ, ਬਾਣੀ ਰੋਕਿਆ ਰਹੇ ਦੁਆਰ,
ਬਾਣੀ ਰੋਕਿਆ ਰਹੇ ਦੁਆਰ, ਬਾਣੀ ਰੋਕਿਆ ਰਹੇ ਦੁਆਰ,
ਬਾਣੀ ਰੋਕਿਆ ਰਹੇ ਦੁਆਰ, ਬਾਣੀ ਰੋਕਿਆ ਰਹੇ ਦੁਆਰ।
ਨੇਤਰ ਬੰਦ ਰੱਖਣੇ ਅਤੇ ਮਹਾਰਾਜ ਜੀ ਹੋਰਾਂ ਆਪਾਂ ਨੂੰ ਭੇਦ ਦੱਸ ਦਿੱਤਾ ਕਿ ਕਿਸ ਤਰ੍ਹਾਂ ਰਹਿਣਾ ਹੈ ਅੰਦਰ। ਬਾਣੀ ਵਾਹਿਗੁਰੂ ਸ਼ਬਦ ਸੁਰਤੀ ਨਾਲ ਜਪਦੇ ਰਹਿਣਾ, ਧਿਆਨ ਮਹਾਰਾਜ ਜੀ ਦੇ ਚਰਨਾਂ ਵਿੱਚ ਅਤੇ ਕੰਨਾਂ ਨਾਲ ਸੁਣਦੇ ਰਹਿਣਾ। ਸੋ ਮਹਾਰਾਜ ਜੀ ਮਥੁਰਾ ਆ ਕੇ ਇਹ ਸ਼ਬਦ ਉਚਾਰਦੇ ਹਨ ਜੋ ਕੱਲ੍ਹ ਵਿਚਾਰਿਆ ਸੀ, ਅਤੇ ਦੱਸਦੇ ਕਿ ਭਾਈ ਕਲਯੁੱਗ ਕਿਸੇ ਸਮੇਂ ਦਾ ਨਾਂ ਨਹੀਂ ਹੈ। ਇਹ ਜੋ ਅੱਜ ਕੱਲ੍ਹ ਸਮਾਂ ਚੱਲ ਰਿਹਾ ਹੈ ਇਹਦਾ ਨਾਂ ਕਲਯੁੱਗ ਨਹੀਂ ਹੈ। ਇਹ ਤਾਂ ਇਹੀ ਚੰਦ, ਇਹੀ ਚੰਦਰ, ਸੂਰਜ, ਇਹੀ ਤਾਰੇ, ਇਹੀ ਧਰਤੀ, ਇਹੀ ਹਵਾ, ਇਹੀ ਸਤਯੁੱਗ ਵਿੱਚ ਸੀ, ਇਹੀ ਤ੍ਰੇਤੇ ਵਿੱਚ, ਇਹੀ ਦੁਆਪਰ ਵਿੱਚ, ਅਤੇ ਹੁਣ ਵੀ ਉਹੀ ਹੈ। ਸਮੇਂ ਦਾ ਕਰਕੇ ਨਹੀਂ, ਮਾੜੀ ਬੁੱਧੀ, ਜੋ ਲੋਕਾਂ ਦੇ ਅੰਦਰ ਮਾੜੀ ਬੁੱਧੀ ਹੈ ਉਹ ਕਲਯੁੱਗ ਹੈ, ਜੋ ਮਾੜੇ ਵਿਚਾਰ ਹਨ ਅੰਦਰ ਉਹ ਕਲਯੁੱਗ ਹੈ। ਕਲਯੁੱਗ ਕੋਈ ਬਾਹਰ ਬੈਠਾ ਸਮਾਂ ਨਹੀਂ ਹੈ। ਤੇ ਨਹੀਂ ਜੀ ਕਿ ਅੱਜ ਤੋਂ 5000 ਸਾਲ ਨੂੰ ਕਲਯੁੱਗ ਨੇ ਖਤਮ ਹੋ ਜਾਣਾ, ਇਸ ਤਰ੍ਹਾਂ ਨਹੀਂ। ਮਹਾਰਾਜ ਜੀ ਕਹਿੰਦੇ ਜੇ ਆਪਣੇ ਅੰਦਰ ਹੁਣ ਤੋਂ ਹੀ ਕੋਈ ਮਾੜਾ ਵਿਚਾਰ ਨਾ ਆਵੇ ਤਾਂ ਆਪਾਂ ਹੁਣ ਤੋਂ ਹੀ ਸਤਯੁੱਗ ਵਿੱਚ, ਆਪਣੇ ਲਈ ਹੁਣ ਤੋਂ ਹੀ ਸਤਯੁੱਗ ਲਾਗੂ ਹੋ ਗਿਆ, ਅੱਜ ਤੋਂ ਹੀ ਸਤਿਗੁਰ ਲਾਗੂ ਹੋ ਗਿਆ। ਅਤੇ ਫਿਰ ਮਹਾਰਾਜ ਜੀ ਦੱਸਦੇ ਕਿ ਜਿਹੜੇ ਸਾਡੇ ਬੱਚੇ ਹਨ ਉਹ ਜੇ ਕੋਈ ਧੱਕਾ ਕਰਦਾ ਹੈ ਤਾਂ ਉਹ ਧੱਕਾ ਨਹੀਂ ਬਰਦਾਸ਼ਤ ਕਰਨਾ ਹੈ, ਕਿਉਂਕਿ ਧੱਕਾ ਕਰਨ ਵਾਲਾ ਤਾਂ ਕਲਯੁੱਗ ਹੈ ਹੀ। ਧੱਕੇ ਕਰਨ ਵਾਲੇ ਦੇ ਅੰਦਰ ਤਾਂ ਮਾੜੀ ਬੁੱਧੀ ਵਰਤੀ ਹੀ, ਧੱਕਾ ਸਹਿਣ ਵਾਲਾ ਵੀ ਕਲਯੁੱਗ ਹੋ ਗਿਆ, ਕਿਉਂਕਿ ਉਸਨੇ ਮਾੜੀ ਬੁੱਧੀ ਵਾਲੇ ਨੂੰ ਉਤਸ਼ਾਹ ਦਿੱਤਾ, ਉਹਨੇ ਰੋਕਿਆ ਨਹੀਂ ਉਸਨੂੰ। ਇਸ ਲਈ ਆਪਾਂ ਨੂੰ ਹੁਕਮ ਹੈ ਕਿ ਕਿਸੇ ਨਾਲ ਧੱਕਾ ਕਰਨਾ ਨਹੀਂ ਹੈ ਅਤੇ ਕਿਸੇ ਦਾ ਧੱਕਾ ਬਰਦਾਸ਼ਤ ਵੀ ਨਹੀਂ ਕਰਨਾ। ਅਤੇ ਫਿਰ ਆਪਾਂ ਇਸ ਤਰ੍ਹਾਂ ਕਰਨ ਨਾਲ ਆਪਣੇ 'ਤੇ ਹਮੇਸ਼ਾ ਹਮੇਸ਼ਾ ਹੀ ਸਤਿਯੁਗ ਹੈ। ਆਪਾਂ ਨੂੰ ਕਲਯੁਗ ਬੋ ਹੀ ਨਹੀਂ ਸਕਦਾ। ਕਲਯੁਗ ਬੁੱਧੀ ਇੱਕ ਖਿਆਲਾਂ ਦਾ, ਜੋ ਮਾੜੇ ਖਿਆਲ ਹਨ ਉਸਨੂੰ ਕਲਯੁਗ। ਸਾਰੇ ਜਿੰਨੇ ਉੱਥੇ, ਕਿਉਂਕਿ ਮੇਲਾ ਹੈ ਮਥੁਰਾ 'ਤੇ ਲੱਗਾ ਹੋਇਆ ਜਿੱਥੇ ਕ੍ਰਿਸ਼ਨ ਜੀ ਨੇ ਜਨਮ ਲਿਆ, ਮਹਾਰਾਜ ਜੀ ਹੋਰਾਂ ਸਾਰਿਆਂ ਨੂੰ ਉਪਦੇਸ਼ ਦਿੱਤਾ, 3 ਦਿਨ ਉੱਥੇ ਰਹੇ ਅਤੇ ਸਾਰਿਆਂ ਨੂੰ ਇਹ ਦ੍ਰਿੜ ਕਰਵਾ ਕੇ ਕਿ ਸਤਨਾਮ ਦਾ ਸਿਮਰਨ ਕਰੋ, ਸਤ ਸੰਗਤ ਕਰੋ, ਵੰਡ ਕੇ ਛਕੋ, ਅਤੇ ਅੰਦਰੋਂ ਜੋ ਪਖੰਡ ਹੈ, ਦੰਭ ਹੈ, ਇਸਨੂੰ ਦੂਰ ਕਰੋ। ਜਿੰਨਾ ਚਿਰ ਅੰਦਰਲਾ ਪਖੰਡ ਦੂਰ ਨਹੀਂ ਹੁੰਦਾ, ਉਨਾ ਚਿਰ ਪਰਮਾਤਮਾ ਨੇੜੇ ਨਹੀਂ ਲੱਗਦਾ ਅਤੇ ਪਰਮਾਤਮਾ ਦਾ ਡਰ ਵੀ ਨਹੀਂ ਰਹਿੰਦਾ ਅੰਦਰ। ਫਿਰ 3 ਦਿਨਾਂ ਬਾਅਦ ਮਹਾਰਾਜ ਜੀ ਬਾਲੇ ਅਤੇ ਮਰਦਾਨੇ ਨੂੰ ਕਹਿੰਦੇ, ਚਲੋ ਹੁਣ ਤੁਹਾਨੂੰ ਉਹ ਜਗ੍ਹਾ ਦਿਖਾਈਏ ਜਿੱਥੇ ਰਾਮ ਚੰਦਰ ਨੇ ਜਨਮ ਲਿਆ ਸੀ ਅਤੇ ਜਿੱਥੇ ਰਾਮ ਚੰਦਰ ਰਹਿੰਦਾ ਸੀ। ਮਰਦਾਨਾ ਕਹਿੰਦਾ, ਜੀ ਉਹ ਕਿਹੜੀ ਜਗ੍ਹਾ ਹੈ, ਉਹਦਾ ਕੀ ਨਾਂ ਹੈ? ਮਹਾਰਾਜ ਜੀ ਕਹਿੰਦੇ, ਉਹਦਾ ਨਾਂ ਅਯੁੱਧਿਆ ਹੈ। ਅਤੇ ਫਿਰ ਮਹਾਰਾਜ ਜੀ ਬਾਲੇ ਮਰਦਾਨੇ ਨੂੰ ਨਾਲ ਲੈ ਕੇ ਅਯੁੱਧਿਆ ਆ ਜਾਂਦੇ। ਅਯੁੱਧਿਆ ਯੂਪੀ ਵਿੱਚ ਫੈਜ਼ਾਬਾਦ ਜ਼ਿਲ੍ਹੇ 'ਚ ਇੱਕ ਨਦੀ ਪੈਂਦੀ ਹੈ ਜਿਸ ਦਾ ਨਾਂ ਸਰਜੂ ਨਦੀ ਹੈ। ਅਤੇ ਉਸ ਸਰਜੂ ਨਦੀ ਦੇ ਕੰਢੇ 'ਤੇ ਵਸਿਆ ਹੋਇਆ ਵੱਡਾ ਸ਼ਹਿਰ ਹੈ ਅਯੁੱਧਿਆ। ਔਰ ਇਹ ਹਿੰਦੂਆਂ ਦੇ 7 ਮਹਾਂਪਵਿੱਤਰ ਨਗਰਾਂ ਵਿੱਚੋਂ ਇੱਕ ਹੈ। ਜਦੋਂ ਮਹਾਰਾਜ ਜੀ ਉੱਥੇ ਆਉਂਦੇ ਹਨ ਅਤੇ ਸਰਜੂ ਨਦੀ ਦੇ ਕੰਢੇ 'ਤੇ ਆਸਣ ਲਾ ਕੇ ਬੈਠ ਜਾਂਦੇ ਹਨ, ਉੱਥੇ ਅੱਜ ਕੱਲ੍ਹ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ ਜਿੱਥੇ ਮਹਾਰਾਜ ਜੀ ਹੋਰਾਂ ਨੇ ਚਰਨ ਪਾਏ। ਅਯੁੱਧਿਆ ਵਿੱਚ ਇਹ ਸੂਰਿਯ ਵੰਸ਼ੀ, ਇਹਨਾਂ ਨੂੰ ਸੂਰਜ ਵੰਸ਼ ਕਿਹਾ ਜਾਂਦਾ ਹੈ। ਰਾਮ ਚੰਦਰ ਦਸ਼ਰਥ ਇਸ ਵੰਸ਼ ਨੂੰ, ਇਹਨਾਂ ਦਾ ਬਹੁਤ ਚਿਰ ਹਿੰਦੁਸਤਾਨ 'ਤੇ ਰਾਜ ਰਿਹਾ। ਅਤੇ ਉਹਨਾਂ ਦਿਨਾਂ ਵਿੱਚ ਜੋ ਧਾਰਮਿਕ ਗੁਰੂ ਹੁੰਦਾ ਸੀ ਉਹੀ ਰਾਜਾ ਹੁੰਦਾ ਸੀ। ਜੋ ਧਾਰਮਿਕ ਗੁਰੂ ਹੁੰਦਾ ਸੀ ਰਾਜਾ ਵੀ ਉਹੀ ਹੁੰਦਾ ਸੀ। ਜਿਸ ਤਰ੍ਹਾਂ ਰਾਮ ਚੰਦਰ ਜੀ ਧਾਰਮਿਕ ਗੁਰੂ ਵੀ ਸਨ ਅਤੇ ਰਾਜੇ ਵੀ ਸਨ, ਇਸੇ ਤਰ੍ਹਾਂ ਕ੍ਰਿਸ਼ਨ ਜੀ ਧਾਰਮਿਕ ਗੁਰੂ ਵੀ ਸਨ ਅਤੇ ਰਾਜੇ ਵੀ ਸਨ। ਅਤੇ ਇਹਨਾਂ ਦਾ ਬਹੁਤ ਦੇਰ ਰਾਜ ਰਿਹਾ ਹਿੰਦੁਸਤਾਨ ਵਿੱਚ। ਅਤੇ ਅਯੁੱਧਿਆ ਸਾਰੇ ਹਿੰਦੁਸਤਾਨ ਦੀ ਰਾਜਧਾਨੀ ਹੁੰਦੀ ਸੀ। ਅਯੁੱਧਿਆ ਵਿੱਚ ਨਾਵੇਂ ਪਾਤਸ਼ਾਹ ਜੀ ਹੋਰਾਂ ਨੇ ਵੀ ਚਰਨ ਪਾਏ, ਜਿੱਥੇ ਦਸ਼ਰਥ ਰਾਜੇ ਦਸ਼ਰਥ ਦੀ ਸਮਾਧ ਬਣੀ ਹੋਈ ਹੈ ਸਰਜੂ ਨਦੀ ਦੇ ਕੰਢੇ 'ਤੇ, ਉੱਥੇ ਨਾਵੇਂ ਪਾਤਸ਼ਾਹ ਜੀ ਹੋਰਾਂ ਚਰਨ ਪਾਏ। ਕਹਿਣ ਲੱਗੇ ਕਿ ਰਾਜਾ ਦਸ਼ਰਥ ਸਾਨੂੰ ਪੁਕਾਰਦਾ ਸੀ। ਫਿਰ 10ਵੇਂ ਪਾਤਸ਼ਾਹ ਜੀ ਹੋਰੀ ਵੀ ਇੱਥੇ ਆਏ ਜਦੋਂ ਪਟਨੇ ਤੋਂ ਅਨੰਦਪੁਰ ਸਾਹਿਬ ਨੂੰ ਗਏ, ਕਿਉਂਕਿ ਦਸ਼ਰਥ ਦੇ ਇਹ ਜੋ ਰਾਮ ਚੰਦਰ ਜੀ ਸਨ ਜੋ ਤ੍ਰੇਤੇ ਯੁੱਗ ਵਿੱਚ ਅਵਤਾਰ ਹੋਏ, ਇਹੀ ਰਾਮ ਚੰਦਰ ਜੀ ਅੱਗੇ ਜਾ ਫਿਰ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਭਗਤ ਬਣੇ। ਬਾਬਾ ਮਹਾਰ ਨਾਮ ਸਿੰਘ ਜੀ ਪੁੱਛੋ ਕਲਾਂ ਵਾਲੇ, ਜਿਹੜੇ ਬਾਬਾ ਨੰਦ ਸਿੰਘ ਜੀ ਦੇ ਗੁਰੂ ਸਨ, ਉਹ ਬਚਨ ਕਰਦੇ ਹੁੰਦੇ ਸਨ ਕਿ ਅਸੀਂ ਹੀ ਰਾਮ ਚੰਦਰ ਸਾਂ। ਇਸ ਕਰਕੇ ਕਿਉਂਕਿ ਮਹਾਰਾਜ ਜੀ ਜਾਣਦੇ ਸਨ ਕਿ ਸਾਡੇ ਸਿੱਖ ਇਹਨਾਂ ਨੇ ਸਾਡੇ ਸਿੱਖ ਬਣਨਾ ਹੈ। ਅਤੇ ਫਿਰ ਪਹਿਲੀ ਪਾਤਸ਼ਾਹੀ, ਨਵੀਂ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਨੇ ਚਰਨ ਪਾਏ ਅਯੁੱਧਿਆ ਵਿੱਚ। ਅਤੇ ਹਿੰਦੂਆਂ ਦਾ ਜੋ ਦੀਵਾਲੀ ਦਾ ਪੁਰਬ ਹੈ ਉਹ ਵੀ ਅਯੁੱਧਿਆ ਤੋਂ ਸ਼ੁਰੂ ਹੋਇਆ। ਜਦੋਂ ਰਾਮ ਚੰਦਰ ਜੀ 12 ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਏ ਅਤੇ ਅਯੁੱਧਿਆ ਨਿਵਾਸੀਆਂ ਨੇ ਦੀਵੇ ਬਾਲੇ, ਦੀਵਾਲੀ ਮਨਾਈ। ਅਤੇ ਆਪਣੇ ਵਿੱਚ ਜਦੋਂ 6ਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਨੂੰ ਛੱਡ ਕੇ 52 ਰਾਜਿਆਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤਾਂ ਉਸ ਦਿਨ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਔਰ ਆਪਣੇ ਘਰਾਂ ਵਿੱਚ ਵੀ ਦੀਵੇ ਬਾਲੇ, ਦੀਵਾਲੀ, ਆਪਣੇ ਵਿੱਚ ਉਦੋਂ ਤੋਂ ਦੀਵਾਲੀ ਮਨਾਈ ਜਾਂਦੀ ਹੈ। ਮਹਾਰਾਜ ਜੀ ਸਰਜੂ ਨਦੀ ਦੇ ਕੰਢੇ 'ਤੇ ਅਯੁੱਧਿਆ ਜਾ ਕੇ ਬੈਠ ਗਏ। ਇਹਨਾਂ ਲੋਕਾਂ ਨੇ, ਇਹ ਹੁਣ ਚੌਥੀ ਉਦਾਸੀ ਹੈ ਮਹਾਰਾਜ ਜੀ ਹੋਰਾਂ ਦੀ, ਅਤੇ ਮਹਾਰਾਜ ਜੀ ਹੋਰਾਂ ਦਾ ਪ੍ਰਕਾਸ਼ ਸਾਰੀ ਦੁਨੀਆ ਵਿੱਚ ਹੁਣ ਫੈਲ ਰਿਹਾ ਹੈ। ਇਹਨਾਂ ਲੋਕਾਂ ਨੇ ਵੀ ਮਹਾਰਾਜ ਜੀ ਹੋਰਾਂ ਦਾ ਨਾਂ ਸੁਣਿਆ ਹੋਇਆ ਸੀ। ਅਤੇ ਜਿਉਂ ਜਿਉਂ ਪਤਾ ਲੱਗਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਹਨ ਤਾਂ ਸਾਰੇ ਲੋਕ ਘਰ ਛੱਡ ਕੇ ਮਹਾਰਾਜ ਜੀ ਦੇ ਚਰਨਾਂ 'ਚ ਆ ਜਾਂਦੇ ਹਨ, ਆ ਕੇ ਮੱਥਾ ਟੇਕਦੇ ਹਨ ਅਤੇ ਸੁੰਦਰ ਸਰੂਪ ਨੂੰ ਤੱਕੀ ਜਾਂਦੇ ਹਨ, ਤੱਕੀ ਜਾਂਦੇ। ਕੁਛ ਦੇਰ ਜਦੋਂ ਬੈਠਿਆਂ ਨੂੰ ਹੋ ਗਈ ਸੰਗਤਾਂ ਦੇ ਆਇਆਂ ਨੂੰ, ਅਤੇ ਮਹਾਰਾਜ ਜੀ ਕਹਿੰਦੇ ਜੀ ਹਿੰਦੂਆਂ ਵਿੱਚ ਇਹ ਪ੍ਰਚਲਿਤ ਕਥਾ ਹੈ ਕਿ ਰਾਮ ਚੰਦਰ ਜੀ ਅਯੁੱਧਿਆ ਨੂੰ ਬੈਕੁੰਠ ਲੈ ਗਏ ਸਨ, ਕਿ ਸਾਰੀ ਅਯੁੱਧਿਆ ਰਾਮ ਚੰਦਰ ਜੀ ਦੇ ਨਾਲ ਬੈਕੁੰਠਾਂ ਨੂੰ ਚਲੇ ਗਈ ਸੀ। ਮਹਾਰਾਜ ਜੀ ਕਹਿੰਦੇ ਭਾਈ ਅਯੁੱਧਿਆ ਤੇ ਰਾਮ ਚੰਦਰ ਜੀ ਦੇ ਨਾਲ ਬੈਕੁੰਠਾਂ ਨੂੰ ਚਲੇ ਗਈ ਸੀ, ਅਤੇ ਆਹ ਜਿਹੜੇ ਉੱਚੇ ਉੱਚੇ ਕੋਠੇ ਦਿਸਦੇ ਮਕਾਨ ਇਹ ਕਿੱਥੋਂ ਆਏ? ਮਹਾਰਾਜ ਜੀ ਹੋਰਾਂ ਨੇ ਸਵਾਲ ਜਾਣ ਬੁੱਝ ਕੇ ਕੀਤਾ ਉਹਨਾਂ ਨੂੰ, ਕਿਉਂਕਿ ਤਾਂ ਕਿ ਉਹ ਆਪ ਖੁਦ ਸੋਚ ਸਕਣ। ਉਹਨਾਂ ਤੋਂ ਭਾਵ ਜਦੋਂ ਉਹ ਕਹਿੰਦੇ ਕਿ ਸਾਰੀ ਅਯੁੱਧਿਆ ਬੈਕੁੰਠਾਂ ਨੂੰ ਚਲੇ ਗਈ, ਤਾਂ ਉਹਨਾਂ ਦਾ ਭਾਵ ਹੈ ਕਿ ਸਾਰੇ ਲੋਕ ਤਾਂ ਗਏ ਹੀ, ਨਾਲ ਘਰ ਘਾਟ, ਕੋਠੇ, ਮਹਿਲ, ਟੀਆ, ਟੰਬਰ ਸਭ ਕੁਛ ਬੈਕੁੰਠੀ ਜਾ ਬੈਠਾ। ਅਤੇ ਮਹਾਰਾਜ ਜੀ ਕਹਿੰਦੇ ਮਕਾਨ ਉੱਚੇ ਉੱਚੇ ਕਿੱਥੋਂ ਆਏ? ਅਯੁੱਧਿਆ ਸਾਰੀ ਅਤੇ ਬੈਕੁੰਠਾਂ ਨੂੰ ਚਲੇ ਗਈ ਸੀ ਰਾਮ ਚੰਦਰ ਜੀ ਦੇ ਨਾਲ। ਫਿਰ ਪੰਡਿਤਾਂ ਨੂੰ ਮੰਨਣਾ ਪਿਆ ਅਤੇ ਉਹਨਾਂ ਕਿਹਾ ਜੀ ਕਿ ਸਿਰਫ ਲੋਕ ਹੀ ਗਏ ਸਨ ਉਹਨਾਂ ਦੇ ਨਾਲ, ਜੋ ਅਯੁੱਧਿਆ ਵਿੱਚ ਰਹਿੰਦੇ ਸਨ ਉਹੀ ਬੈਕੁੰਠਾਂ ਨੂੰ ਗਏ ਸਨ। ਮਹਾਰਾਜ ਜੀ ਕਹਿੰਦੇ ਭਾਈ ਉਹ ਤਾਂ ਬੈਕੁੰਠਾਂ ਨੂੰ ਇਸ ਲਈ ਗਏ ਸਨ ਕਿ ਰਾਮ ਚੰਦਰ ਜੀ ਸਮੇਂ ਦੇ ਗੁਰੂ ਸਨ ਅਤੇ ਉਹਨਾਂ ਨੂੰ ਰੋਜ਼ ਸਮੇਂ ਦੇ ਗੁਰੂ ਦੇ ਦਰਸ਼ਨ ਹੁੰਦੇ ਸਨ, ਅਤੇ ਦਰਸ਼ਨਾਂ ਦੇ ਕਰਕੇ ਉਹਨਾਂ ਦੇ ਅੰਦਰ ਭਗਤੀ ਭਾਵ ਪੈਦਾ ਹੋਇਆ। ਉਹਨਾਂ ਸਾਰਿਆਂ ਨੇ ਪ੍ਰੇਮਾ ਭਗਤੀ ਕੀਤੀ, ਸੰਗਤ ਕੀਤੀ, ਅਤੇ ਉਸ ਭਗਤੀ ਕਰਨ ਦੇ ਸਦਕੇ ਉਹ ਬੈਕੁੰਠਾਂ ਨੂੰ ਗਏ। ਅਤੇ ਤੁਸੀਂ ਜੇ ਸਮਝੋਗੇ ਕਿ ਜਿਹੜਾ ਅਯੁੱਧਿਆ ਰਹਿ ਰਿਹਾ ਹੈ ਉਹ ਬੈਕੁੰਠਾਂ ਨੂੰ ਜਾਂਦਾ ਹੈ, ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਭਗਤੀ ਕਰੋਗੇ, ਨਾਮ ਜਪੋਗੇ, ਪਰਮੇਸ਼ਰ ਜੀ ਦੇ ਨਾਲ ਲਿਵ ਲਾਓਗੇ, ਆਪਣੇ ਮਨ ਦੇ ਬੰਧਨਾਂ ਤੋਂ ਮੁਕਤ ਹੋਵੋਗੇ, ਤਾਂ ਬੈਕੁੰਠਾਂ ਨੂੰ ਜਾ ਸਕੋਗੇ। ਫਿਰ ਉਹਨਾਂ ਨੇ ਪੁੱਛਿਆ ਕਿ ਤੁਸੀਂ ਆਖਦੇ ਹੋ ਰਾਮ ਚੰਦਰ ਸਮੇਂ ਦੇ ਗੁਰੂ ਸਨ, ਗੁਰੂ ਕਿੰਨੇ ਤਰ੍ਹਾਂ ਦੇ ਹੁੰਦੇ? ਜੇ ਸੁਰਤੀ ਬੰਨ੍ਹ ਕੇ ਰੱਖਣੀ ਆਪਣੇ ਕੋਲ, ਸੁਰਤੀ ਹਿੱਲਣ ਨਹੀਂ ਦੇਣੀ, ਅਤੇ ਪਲ ਪਲ ਸੁਰਤੀ ਬਾਰੇ ਆਪਣੇ ਆਪ ਨੂੰ ਚੇਤਨ ਰੱਖਣਾ, ਕੌਂਸ਼ੀਅਸ ਰੱਖਣਾ। ਕਹਿੰਦੇ ਜੀ ਗੁਰੂ ਕਿੰਨੇ ਤਰ੍ਹਾਂ ਦੇ ਹੁੰਦੇ। ਮਹਾਰਾਜ ਜੀ ਕਹਿੰਦੇ ਭਾਈ ਗੁਰੂ ਚਾਰ ਪ੍ਰਕਾਰ ਦੇ ਹੁੰਦੇ। ਇੱਕ ਤੇ ਹੁੰਦਾ ਹੈ ਵਿਦਵਾਨ ਗੁਰੂ। ਵਿਦਵਾਨ ਗੁਰੂ ਅੰਨ ਤਾਰੂ ਹੁੰਦਾ ਹੈ, ਉਸਨੂੰ ਤਰਨਾ ਨਹੀਂ ਆਉਂਦਾ। ਉਹ ਸਾਰਿਆਂ ਨੂੰ ਉਪਦੇਸ਼ ਦਿੰਦਾ ਹੈ, ਸਾਰਿਆਂ ਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਇਹ ਸੰਸਾਰ ਸਾਗਰ ਤਰ ਕੇ ਪਰਲੇ ਪਾਸੇ ਜਾਣਾ ਹੈ। ਉਹ ਵੇਦ ਅਤੇ ਪੁਰਾਣਾਂ ਦਾ ਵਿਖਿਆਨ ਕਰਦਾ ਹੈ ਅਤੇ ਦੁਨੀਆਂ ਨੂੰ ਦੱਸਦਾ ਹੈ ਕਿਸ ਤਰ੍ਹਾਂ ਤਰ ਕੇ ਪਰਲੇ ਪਾਸੇ ਜਾਣਾ ਹੈ। ਪਰ ਉਸਨੇ ਆਪ ਕਦੀ ਪਾਣੀ ਵਿੱਚ ਪੈਰ ਨਹੀਂ ਪਾਇਆ ਹੁੰਦਾ, ਉਸਨੂੰ ਆਪ ਨੂੰ ਤਰਨਾ ਨਹੀਂ ਆਉਂਦਾ। ਅਜਿਹੇ ਗੁਰੂ ਨੂੰ ਵਿਦਵਾਨ ਗੁਰੂ ਆਖੀਦਾ ਹੈ। ਇਹ ਨਾ ਆਪ ਤਰ ਸਕਦਾ ਹੈ, ਨਾ ਕਿਸੇ ਹੋਰ ਨੂੰ ਤਰ ਸਕਦਾ ਹੈ। ਇਹ ਸਿਰਫ ਲੋਭ ਅਤੇ ਮੋਹ ਵਿੱਚ ਆ ਕੇ ਆਪਣਾ ਜਨਮ ਵਿਅਰਥ ਹੋਆ ਜਾਂਦਾ ਹੈ। ਦੂਸਰੀ ਕਿਸਮ ਦਾ ਗੁਰੂ ਹੁੰਦਾ ਜਿਸ ਨੂੰ ਇੱਕ ਸੋਟੀ ਵਾਂਗ ਕਿ ਇਹ ਪ੍ਰਾਣੀ ਤਪੱਸਵੀ ਹੁੰਦਾ ਹੈ। ਸਾਧੂ ਸੰਤਾਂ ਦੀ ਸੰਗਤ ਵਿੱਚੋਂ ਇਸ ਨੂੰ ਭਗਤੀ ਮਿਲੀ ਹੁੰਦੀ ਹੈ ਅਤੇ ਇਸਨੇ ਮਨ ਦਾ ਲੋਭ ਮੋਹ ਨਾਸ ਕਰਕੇ ਬੰਧਨਾਂ ਤੋਂ ਮੁਕਤ ਹੋ ਗਿਆ ਹੁੰਦਾ ਹੈ। ਇਹ ਆਪ ਤਰ ਸਕਦਾ ਹੈ ਪਰ ਕਿਸੇ ਹੋਰ ਨੂੰ ਨਹੀਂ ਤਰ ਸਕਦਾ। ਜਿਸ ਤਰ੍ਹਾਂ ਇੱਕ ਸੋਟੀ ਆਪ ਤਰ ਜਾਂਦੀ ਹੈ, ਆਪ ਤਰਦੀ ਹੈ, ਪਰ ਉਹ ਕਿਸੇ ਹੋਰ ਚੀਜ਼ ਨੂੰ ਨਹੀਂ ਤਰ ਸਕਦੀ, ਕਿਸੇ ਹੋਰ ਪ੍ਰਾਣੀ ਨੂੰ ਨਹੀਂ ਤਰ ਸਕਦੀ। ਫਿਰ ਤੀਸਰੀ ਕਿਸਮ ਦਾ ਗੁਰੂ ਹੁੰਦਾ ਹੈ ਬੇੜੀ ਵਾਂਗ, ਜਿਹੜਾ ਵੱਡਾ ਤਪੱਸਵੀ ਹੁੰਦਾ ਹੈ। ਬਹੁਤ ਕਠਿਨ ਕਾਲਣਾ ਕਾਲੀ ਹੁੰਦੀ ਹੈ। ਉਹ ਆਪਣੇ ਨਾਲ ਕੁਝ ਗਿਣਤੀ ਦੇ ਪ੍ਰਾਣੀਆਂ ਨੂੰ ਤਾਰ ਸਕਦਾ ਹੈ, ਬੇੜੀ ਵਾਂਗ ਹੁੰਦਾ ਹੈ। ਉਹਦੇ ਨਾਲ ਗਿਣਤੀ ਦੇ ਪ੍ਰਾਣੀ ਤਰ ਸਕਦੇ ਹਨ। ਇਹ ਬੇੜੀ ਵਾਂਗੂ ਤੀਸਰੀ ਕਿਸਮ ਦਾ ਗੁਰੂ। ਚੌਥੀ ਕਿਸਮ ਦਾ ਗੁਰੂ ਹੁੰਦਾ ਹੈ ਬੇੜੇ ਵਾਂਗ, ਬੇੜਾ ਵੀ ਜਿਸ ਦਾ ਕੋਈ ਗਿਣਿਆ ਮਿੱਥਿਆ ਸਾਈਜ਼ ਨਹੀਂ ਹੈ, ਅਥਾਹ ਸਾਈਜ਼। ਇਹ ਮਹਾਂਪੁਰਖ ਹੁੰਦੇ ਹਨ। ਇਹ ਆਪਣੇ ਨਾਲ ਗਿਣਤੀ ਦੇ ਨਹੀਂ, ਸਾਰੀ ਦੁਨੀਆ ਨੂੰ ਹੀ ਤਾਰ ਸਕਦੇ ਹਨ। ਆਪਣੇ ਨਾਲ ਇਹ ਉਪਦੇਸ਼ ਦੇ ਕੇ ਗਿਆਨ ਦਿੰਦੇ ਹਨ ਦੂਸਰਿਆਂ ਨੂੰ, ਅਤੇ ਇਹਨਾਂ ਦੇ ਦਰਸ਼ਨ ਕਰਨ ਨਾਲ ਸਾਰੇ ਕੀਤੇ ਹੋਏ ਪਾਪ ਨਸ਼ਟ ਹੋ ਜਾਂਦੇ ਹਨ ਜਿਨ੍ਹਾਂ ਦੇ ਅੰਦਰ ਭਰੋਸਾ ਹੋਵੇ। ਅਤੇ ਇਹਨਾਂ ਦੀ ਸੰਗਤ ਕਰਨ ਨਾਲ ਅੰਦਰ ਭਗਤੀ ਭਾਵ ਪੈਦਾ ਹੁੰਦੀ ਹੈ। ਇਹ ਆਪ ਭਗਤੀ ਕਰਦੇ ਹਨ ਅਤੇ ਉਹ ਮਹਾਂਪੁਰਖ ਆਪ ਮਲਾਹ ਬਣ ਕੇ ਇਹਨਾਂ ਨੂੰ ਪਰਲੇ ਪਾਰ ਲਾਉਂਦਾ ਹੈ। ਇਹ ਚਾਰ ਕਿਸਮ ਦੇ ਗੁਰੂ ਹੁੰਦੇ। ਫਿਰ ਉਹਨਾਂ ਨੇ ਸਵਾਲ ਕੀਤਾ ਕਿ ਨਿਰਗੁਣ ਬ੍ਰਹਮ ਨੂੰ ਪੂਜਣਾ ਚਾਹੀਦਾ ਹੈ ਕਿ ਸਰਗੁਣ ਬ੍ਰਹਮ ਨੂੰ ਪੂਜਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਭਾਈ ਨਿਰਗੁਣ ਬ੍ਰਹਮ ਅਤੇ ਸਰਗੁਣ ਬ੍ਰਹਮ ਵਿੱਚ ਕੋਈ ਫਰਕ ਨਹੀਂ, ਦੋਵੇਂ ਇੱਕ ਹੀ ਹਨ। ਜਿਹੜਾ ਭੇਦ ਜਾਣਦਾ ਹੈ, ਭੇਦ ਸਮਝਦਾ ਹੈ ਦੋਵਾਂ ਵਿੱਚ, ਉਹ ਅਗਿਆਨੀ। ਨਿਰਗੁਣ ਬ੍ਰਹਮ ਸਾਰੇ ਭਰਪੂਰ ਹੈ ਅਤੇ ਜਦੋਂ ਉਹ ਸਰੀਰ ਤਾਰ ਕੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਉਹ ਸਰਗੁਣ ਹੋ ਜਾਂਦਾ ਹੈ। ਇੱਕ ਹੀ ਬ੍ਰਹਮ, ਇੱਕ ਹੀ ਪਰਮਾਤਮਾ, ਅਤੇ ਤੁਸੀਂ ਉਸ ਜਗਤ ਦੇ ਈਸ਼ਵਰ ਪਰਮੇਸ਼ਰ ਜੀ ਦੀ ਬੰਦਗੀ ਕਰੋ, ਉਸ ਦਾ ਨਾਮ ਜਪੋ। ਸਾਰਿਆਂ ਨੇ ਫਿਰ ਬਹੁਤ ਪ੍ਰੇਮ ਨਾਲ ਬੇਨਤੀ ਕੀਤੀ ਕਿ ਜੀ ਸਾਨੂੰ ਆਪਣਾ ਉਪਦੇਸ਼ ਦਿਓ ਅਤੇ ਆਪਣੇ ਸਿੱਖ ਬਣਾਓ, ਸਾਡੇ ਮਨਾਂ ਨੂੰ ਸ਼ਾਂਤੀ ਆਵੇ। ਅਸੀਂ ਮਨ ਵਿੱਚ ਲਈ ਬੈਠੇ ਸਾਂ ਕਿ ਅਯੁੱਧਿਆ ਵਿੱਚ ਰਹਿੰਦੇ ਹਾਂ ਇਸ ਲਈ ਬੈਕੁੰਠਾਂ ਨੂੰ ਚਲੇ ਜਾਵਾਂਗੇ, ਪਰ ਸਾਡੇ ਤੋਰ ਅੰਦਰ ਇਹ ਵਿਸ਼ਵਾਸ ਨਹੀਂ ਸੀ। ਸੁਣੀ ਹੋਈ ਸੀ ਇਹ ਗੱਲ ਪਰ ਅੰਦਰ ਨੂੰ ਵਿਸ਼ਵਾਸ ਨਹੀਂ ਸੀ ਕਿ ਇਸ ਤਰ੍ਹਾਂ ਹੀ ਕਿਵੇਂ ਬੈਕੁੰਠਾਂ ਨੂੰ ਚਲੇ ਜਾਵਾਂਗੇ। ਤੁਸੀਂ ਸਾਨੂੰ ਆ ਕੇ ਗਿਆਨ ਦਿੱਤਾ ਹੈ, ਅੱਜ ਤੋਂ ਤੁਸੀਂ ਸਾਡੇ ਗੁਰੂ ਹੋਏ, ਅਸੀਂ ਤੁਹਾਡੇ ਸਿੱਖ ਹੋਏ। ਫਿਰ ਮਹਾਰਾਜ ਜੀ ਹੋਰਾਂ ਉਹਨਾਂ ਨੂੰ ਚਰਨ ਪੌਲ ਦੇ ਕੇ ਆਪਣੇ ਸਿੱਖ ਬਣਾਇਆ ਅਤੇ ਹੁਕਮ ਕੀਤਾ ਕਿ ਸਤਨਾਮ ਦਾ ਜਾਪ ਕਰੋ, ਸਤ ਸੰਗਤ ਵਿੱਚ ਵਾਸਾ ਕਰੋ ਅਤੇ ਮਨਾਂ ਦੇ ਕਪਟ ਦੂਰ ਕਰੋ। ਮਨ ਵਿੱਚ ਕੋਈ ਕਪਟ ਨਾ ਹੋਵੇ, ਕਿਸੇ ਪ੍ਰਤੀ ਵੀ ਕੋਈ ਈਰਖਾ ਦਵੈਤ ਨਾ ਹੋਵੇ, ਕੋਈ ਪਖੰਡ ਨਾ ਹੋਵੇ। ਅਤੇ ਜਿਹੜਾ ਪਖੰਡ ਕਰਦਾ ਹੈ ਉਸਨੂੰ ਬਹੁਤ ਕਸ਼ਟ ਆਉਂਦੇ ਹਨ। ਇੱਥੇ ਵੀ ਉਸਨੂੰ ਹਰ ਵਕਤ ਪਖੰਡੀ ਬਣ ਕੇ ਰਹਿਣਾ ਪੈਂਦਾ ਹੈ। ਉਸਨੂੰ ਡਰ ਲੱਗਾ ਰਹਿੰਦਾ ਹੈ ਕਿ ਮੇਰਾ ਅਸਲੀ ਪੁਣਾ ਕਿਸੇ ਨੂੰ ਦਿਸ ਨਾ ਜਾਵੇ, ਅਤੇ ਅੱਗੇ ਵੀ ਉਸਨੂੰ ਕਸ਼ਟ ਪਾਉਣੇ ਪੈਂਦੇ ਹਨ। ਸੋ ਨਿਰਕਪਟ ਹੋ ਕੇ ਪਰਮੇਸ਼ੁਰ ਜੀ ਦਾ ਨਾਮ ਜਪੋ, ਸੰਗਤ ਕਰੋ, ਭਲੇ ਪੁਰਸ਼ਾਂ ਦੀ ਸੰਗਤ ਕਰੋ ਅਤੇ ਵੰਡ ਕੇ ਜਪੋ, ਵੰਡ ਕੇ ਛਕੋ। ਇੱਥੇ ਸਤ ਸੰਗਤ ਵਿੱਚ ਰਹਿਣ ਦਾ ਬਹੁਤ ਮਹਾਰਾਜ ਜੀ ਹੋਰਾਂ ਨੇ ਜ਼ੋਰ ਦਿੱਤਾ ਅਤੇ ਸਤ ਸੰਗਤ ਦੀ ਵਡਿਆਈ ਦੱਸੀ। ਆਪਾਂ ਧਾਰਨਾ ਪੜ੍ਹਾਂਗੇ ਫਿਰ ਉਸ ਬਾਰੇ ਜੀ। ਪਹਿਲਾਂ ਤਾਂ ਜਿੰਨਾ ਸੰਗਤਾਂ ਪਾਸ ਤੁਸੀਂ ਦੇਖੇ ਹੋਣਾ, ਕਈਆਂ ਬਹੁਤੀ ਸੰਗਤ ਦੇ ਘਰਾਂ ਵਿੱਚ 11 ਸਰੂਪ, 11 ਪਾਤਸ਼ਾਹੀਆਂ ਦੇ ਸਰੂਪ ਲੱਗੇ ਹੋਏ। ਉਹ ਸਰੂਪਾਂ ਦੇ ਦਰਸ਼ਨ ਕਰਦਿਆਂ ਹੀ ਮਨ ਸ਼ਾਂਤ ਹੋ ਜਾਂਦਾ। ਦੁਨੀਆਂ ਵਿੱਚ ਜਦੋਂ ਆਪਾਂ ਜਾਂਦੇ ਹਾਂ, ਕਿਉਂਕਿ ਦੁਨਿਆਵੀ ਲੋਕਾਂ ਨਾਲ ਵਾਹ ਪੈਂਦਾ ਹੈ ਅਤੇ ਦੁਨੀਆਂ ਵਿੱਚ ਕਾਮ, ਕ੍ਰੋਧ, ਹੰਕਾਰ, ਲੋਭ, ਈਰਖਾ, ਦਵੈਤ ਸਭ ਠੂਏ ਹਨ, ਆਪਾਂ ਨੂੰ ਵੀ ਦੱਸਦੇ ਹਨ ਅਤੇ ਮਨ ਆਪਣੇ ਮਨ ਵਿੱਚ ਵੀ ਕਈ ਵਾਰ ਇਹ ਖਿਆਲ ਆਉਂਦੇ ਹਨ ਕਲਯੁੱਗ ਦੇ। ਅਤੇ ਅਸੀਂ 4-5 ਸਾਲ ਪਹਿਲਾਂ ਇਸ ਰੂਪ ਬਣਵਾ ਕੇ ਸੰਗਤਾਂ ਨੂੰ ਵੰਡੇ ਸਨ ਸੰਗਤਾਂ ਵਿੱਚ, ਅਤੇ ਉਹ ਲਿਵਿੰਗ ਰੂਮ ਵਿੱਚ ਸਾਰਿਆਂ ਨੇ ਲਾਏ ਹੋਏ ਹਨ, ਬਹੁਤ ਸੋਹਣੇ ਫਰੇਮ ਕਰਵਾ ਕੇ। ਅਸੀਂ ਚਾਹੁੰਦੇ ਹਾਂ ਕਿ ਜਿੰਨਾ ਸੰਗਤਾਂ ਪਾਸ ਨਹੀਂ ਹਨ ਉਹ ਲੈ ਲੈਣ। ਇਹਨਾਂ ਦੀ ਕੀਮਤ ਬਹੁਤ ਹੈ, ਦਿੱਲੀਓਂ ਬਣਵਾਏ ਸੀ ਜੀ, ਬਹੁਤ ਮਹਿੰਗੇ ਬਣੇ। ਜਿਹੜੀ ਸੰਗਤ ਕੀਮਤ ਦੇਣ ਨੂੰ ਤਿਆਰ ਹੈ ਸਿਰਫ ਉਹਨਾਂ ਨੂੰ ਮਿਲੇਗੀ। ਕੀਮਤ ਇਹ ਹੈ ਕਿ ਇੱਕ ਬਹੁਤ ਹੀ ਪਿਆਰੇ ਕੀ ਹੁੰਦੇ ਜੀ ਫਰੇਮ, ਬਹੁਤ ਹੀ ਪਿਆਰੇ ਫਰੇਮ ਜੜਵਾਉਣੇ ਅਤੇ ਦੂਸਰੇ ਅੱਤ ਸਤਿਕਾਰ ਨਾਲ ਰੱਖਣੇ ਅਤੇ ਅੱਤ ਸਤਿਕਾਰ ਨਾਲ ਦਰਸ਼ਨ ਕਰਨੇ। ਜਿਹੜੇ ਪ੍ਰਾਣੀ ਇਹ ਕਰ ਸਕਦੇ ਸਿਰਫ ਉਹੀ ਲੈ ਕੇ ਜਾਣ। ਅੱਜ ਹੁਣੇ ਭੋਗ ਤੋਂ ਬਾਅਦ ਜਿੰਨੇ ਕੁ ਵੀ ਸੈੱਟ ਹਨ ਉਹ ਲੈ ਲੈਣੇ, ਫਿਰ ਹੋਰ ਅਗਲੀ ਵਾਰ ਇੰਡੀਆ ਤੋਂ ਲਿਆਵਾਂਗੇ ਜੀ। ਸ਼ੁੱਕਰਵਾਰ ਨੂੰ ਅੰਮ੍ਰਿਤ ਵੇਲੇ 5 ਵਜੇ ਅੰਮ੍ਰਿਤ ਸੰਚਾਰ ਹੋਣਾ ਹੈ। ਸ਼ਨਿਚਰਵਾਰ ਅਸੀਂ ਤੁਹਾਡੇ ਪਾਸੋਂ ਆਗਿਆ ਲੈ ਲੈਣੀ ਹੈ, ਸ਼ੁੱਕਰਵਾਰ ਅੰਮ੍ਰਿਤ ਸੰਚਾਰ ਹੋਣਾ ਹੈ। ਅਤੇ ਦਾਤ ਜੀ, ਜਿੰਨਾ ਚਿਰ ਆਪਾਂ ਅੰਮ੍ਰਿਤ ਨਹੀਂ ਛਕਦੇ ਆਪਾਂ ਸਿੱਖ ਨਹੀਂ ਹਾਂ, ਕਿਉਂਕਿ ਆਪਣਾ ਕੋਈ ਗੁਰੂ ਨਹੀਂ, ਆਪਾਂ ਗੁਰੂ ਧਾਰਨ ਨਹੀਂ ਕੀਤਾ। ਅਤੇ ਹਰ ਧਰਮ ਵਿੱਚ ਇਹ ਰਸਮ ਹੈ ਕਿ ਗੁਰੂ ਧਾਰਨ ਕਰਨਾ ਪੈਂਦਾ, ਅਤੇ ਗੁਰੂ ਧਾਰਨ इस तरह नहीं होंदा कि मैं अज तो गुरु नानक साहब नू अज तो कलगियां वाले नू अज तो गुरु ग्रंथ साहब ये तिने एक ही चीज़ हैं कि इन्हां नू मैं अपना गुरु समझिया। इस तरह नहीं, वो जो महाराज जी होरां रीत चलाई है कि किस तरह गुरु वाले बनता है बनीदा है, वो रीत है कि सारी दुनिया नू ऐलान करना है ते सारी दुनिया देख सके कि इसका गुरु कौन है। ते आपां गुरु वाले बनना है उन्ना चिर अपना कोई कोई दरवाजा नहीं है, ना कोई मोहम्मद साहब का दरवाजा आपां नू नहीं है, कृष्ण जी का दरवाजा आपां नू नहीं है, जीसस साहब जी का दरवाजा अपने लिए नहीं खुला है, महात्मा बुद्ध का दरवाजा अपने लिए नहीं खुला, कोई दरवाजा होर नहीं खुला, अपना दरवाजा सिर्फ एक ही है गुरु नानक साहब जी का। तो ये आप उस दिन अंदर आते हैं जिस दिन अमृत छकते हैं। जिन्ना प्राणियों ने अजे तक गुरु धारण नहीं किया, आप शुक्रवार अमृत वेले ये देखिया लैनी। तो बच्चों नूं असीं इत्थे भी सारे इंग्लैंड बीसी इंडिया भी 7 साल का जदों बच्चा हो जाए तो असीं चाहते हाँ कि आप उसनूं अमृत छका दीए, क्योंकि जिन्ना जल्दी छके उन्ना ही ये अमृतधारी रहनी उस लई जिंदगी का एक पार्ट बन जाती। उन्हों ख्याल भी नहीं आता कि कोई होर तरीका भी है जिंदगी जीन का। तो फिर ज्यों ज्यों बच्चे बड़े होंगे त्यों त्यों माया का असर होर बलवान होंदा, तो इधर आना औखा हो। सो इसलिए आपने बच्चे जो 7 साल के हो चुके या 7 साल के होने वाले हैं उन्होंने भी अमृत छका, उन्होंने पूछने की लोड़ नहीं है, उन्हां विचारियां नूं थोड़ा पता है, उन्हां नूं आप दसना है, आपां दसना है कि बेटा तुसीं हुण अमृत छकना है, उन्हां नूं पुछना नहीं। शुक्रवार अमृत वेले अमृत संचार होना है, ते वीरवार शाम नूं बुलंदपुरी तो गोबिंद सरवर के बच्चे आपू फोन ते कुछ कवितावान सुना। तो उस दिन क्योंकि जो इतने 7:30 होने उदो उ की टाइम होना जी, जो इतने 7:30 5 बजे अमृत वेले थे। हाँ जी, वीरवार शाम जो उ शुक्रवार अमृत वेला होना तो बच्चे अपन फोन करेंगे, आप सारे ने वीरवार जल्दी आना है, जल्दी आना है कि लेट होना है। कल तो परसों 2 दिन ही बेचन ककार इत्थे आए हुए हैं, तो जिन्ना प्राणियों ने ना लिखाए तो जिन्ना ने लिखाउण वाले अजे वो ककार रोज लै लिया करन तां कि आखिरी दिन फिर रश ना पवे जी। बहुत बीबे आपां ये जन्म जित के जाना है, जित के जाना, एक बहुत कीमती जन्म ते बहुत कीमती मौका मिलया है, इसनू हथों गवाना नहीं, इसनू संभालना है, ये जन्म जित के जाना है। ते महाराज जी संगत दी इत्थे अयोध्या जाके संगत साध संगत की बहुत चर्चा की कि साध संगत महाराज जी कहते ਗੁਰਬਾਣੀ ਵਿੱਚ ਅਨੇਕਾਂ ਸ਼ਬਦ ਹਨ, ਇੱਥੋਂ ਤੱਕ ਮਹਾਰਾਜ ਜੀ ਉਹਨਾਂ ਨੇ ਲੀਕ ਮਾਰੀ ਹੋਈ ਹੈ। ਕਹਿੰਦੇ ਖੋਜਤ ਖੋਜਤ ਸੁਣੀ ਇਹ ਸੋਏ, ਸੋਏ ਆਖਦੇ ਖਬਰ ਨੂੰ ਕਿ ਅਸੀਂ ਬਹੁਤ ਖੋਜਿਆ ਕਿ ਕੋਈ ਹੋਰ ਤਰੀਕਾ ਵੀ ਹੈ ਪਰਮਾਤਮਾ ਨੂੰ ਮਿਲਣ ਦਾ, ਕੋਈ ਹੋਰ ਤਰੀਕਾ ਵੀ ਹੈ ਜੂਨੀਆਂ ਵਿੱਚ ਜਾਣ ਤੋਂ ਬਚਣ ਦਾ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਲਾਈਨ ਮਾਰੀ ਹੋਈ ਹੈ ਕਿ ਜਿਹਨੇ ਸਾਧ ਸੰਗਤ ਨਹੀਂ ਕੀਤੀ ਉਹ ਤਰ ਨਹੀਂ ਸਕਦਾ। ਸਾਧ ਸੰਗਤ ਬਿਨ ਤਰਿਓ ਨਾ ਕੋਈ। ਫਿਰ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਕੋ ਵਾਰਿਆ, ਸਾਧ ਸੰਗਤ ਕੋ ਵਾਰਿਆ, ਜੀਓ ਕੀਆ ਕੁਰਬਾਨ, ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਨ। ਜਿੱਥੋਂ ਪਰਮਾਤਮਾ ਮਿਲਦਾ, ਸਾਧ ਸੰਗਤ ਵਿੱਚੋਂ ਪਰਮਾਤਮਾ ਮਿਲਦਾ। ਸਾਧ ਸੰਗਤ ਕੋ ਵਾਰਿਆ, ਜੀਓ ਕੀਆ ਕੁਰਬਾਨ, ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਨ। ਜਿੱਥੇ ਆਪਾਂ ਬੈਠੇ ਹਾਂ, ਜੇ ਆਪਾਂ ਇੱਥੇ ਰਹਿਣਾ ਸਿੱਖ ਗਏ, ਜਿੱਥੇ ਸਰੀਰ ਆਪਣਾ ਬੈਠਾ ਹੈ, ਅਤੇ ਜੇ ਆਪਾਂ ਇਸ ਸਰੀਰ ਦੇ ਅੰਦਰ ਆ ਗਏ ਤਾਂ ਆਪਣਾ ਮੇਲ ਹੋ ਗਿਆ। ਆਪਾਂ ਨੂੰ ਜਗ੍ਹਾ ਮਿਲ ਗਈ ਹੈ ਕਿ ਕਿੱਥੇ ਮਿਲਣਾ ਹੈ ਉਸਨੇ ਆਪਾਂ ਨੂੰ। ਵਿਧੀ ਮਿਲ ਗਈ ਹੈ ਕਿ ਕਿਸ ਵਿਧੀ ਨਾਲ ਮਿਲਣਾ ਹੈ। ਵਿਧੀ ਇਹ ਹੈ ਕਿ ਉਹਨੇ ਅੰਦਰ ਮਿਲਣਾ ਹੈ, ਅਤੇ ਅੰਦਰ ਜਾਣ ਦੀ ਵਿਧੀ ਹੈ ਸੰਗਤ ਵਿੱਚ ਨਾਮ ਜਪਣ ਦੀ। ਸੋ ਆਪਾਂ ਨੂੰ ਸਭ ਕੁਛ ਹੁਣ ਪਤਾ ਲੱਗ ਗਿਆ ਹੈ, ਸਾਰੇ ਭੇਦ ਪਤਾ ਲੱਗ ਗਏ। ਅਤੇ ਇਹ ਬੇੜਾ ਹੈ, ਅਤੇ ਬੇੜੇ ਵਿੱਚੋਂ ਉਤਰਨਾ ਨਹੀਂ ਹੈ ਜੀ। ਇੱਕ ਦਿਨ ਵੀ ਆਪਾਂ ਨਾ ਆਏ ਅਤੇ ਉਹ ਬੇੜੇ ਨੇ ਕਿੰਨਾ ਸਫ਼ਰ ਤੈਅ ਕਰ ਲਿਆ, ਆਪਾਂ ਪਿੱਛੇ ਰਹਿ ਗਏ। ਇੱਕ ਦਿਨ ਵੀ ਨਹੀਂ ਖੁੰਝਣ ਦੇਣਾ ਜੀ। ਇਸ ਤੋਂ ਜ਼ਰੂਰੀ ਕਾਰਜ ਆਪਾਂ ਨੂੰ ਸਾਰੀ ਦੁਨੀਆ 'ਚ ਕੋਈ ਹੋਰ ਨਹੀਂ ਹੈ, ਇਸ ਤੋਂ ਜ਼ਰੂਰੀ ਹੋਰ ਕੋਈ ਨਹੀਂ ਹੈ ਕਿ ਆਪਾਂ ਆਪ ਤਰੀਏ। ਜੇ ਆਪਾਂ ਆਪ ਤਰ ਜਾਵਾਂਗੇ ਤਾਂ ਆਪਾਂ ਆਪਣੇ ਪਰਿਵਾਰਾਂ ਨੂੰ ਵੀ ਤਾਰ ਸਕਦੇ ਹਾਂ, ਜੇ ਹੋਰ ਜ਼ਿਆਦਾ ਬੰਦਗੀ ਕਰਾਂਗੇ ਤਾਂ। ਆਪਾਂ ਨੂੰ ਆਪਣੇ ਅਤੇ ਪਰਿਵਾਰਾਂ ਦਾ ਹੀ ਜ਼ਿਆਦਾ ਫਿਕਰ ਹੈ ਨਾ, ਅਤੇ ਸਭ ਤੋਂ ਫਿਰ ਜ਼ਰੂਰੀ ਇਹੀ ਕੰਮ ਹੈ। ਇੱਕ ਬਹੁਤ ਹੀ ਸਿੰਪਲ ਜਿਹੀ ਧਾਰਨਾ ਪੜ੍ਹਨ ਲੱਗੇ ਹਾਂ ਜੀ, ਪਰ ਬਹੁਤ ਸਾਦੇ ਸਰਲ ਜਿਹੇ ਲਫਜ਼ਾਂ ਵਿੱਚ, ਪਰ ਇਸ ਨੂੰ ਸਮਝਣਾ ਅਤੇ ਇਹਦੇ ਅਰਥਾਂ ਦੇ ਵਿੱਚ ਖੜ੍ਹੇ ਹੋ ਕੇ ਆਪਾਂ ਗਾਉਣੀ ਅਤੇ ਨਾ ਇਸ ਧਾਰਨਾ ਨੂੰ ਅੰਦਰ ਵਸਾਉਣਾ, ਅੰਦਰ ਵਸਾਉਣਾ। ਬੇੜਾ ਸਾਧ ਸੰਗਤ ਸੱਜਣਾ, ਬੇੜੇ ਵਿੱਚੋਂ ਨਾ ਉਤਰੀ। ਬੇੜਾ ਸਾਧ ਸੰਗਤ ਸੱਜਣਾ, ਬੇੜੇ ਵਿੱਚੋਂ ਨਾ ਉਤਰੀ। ਬੇੜਾ ਸਾਧ ਸੰਗਤ ਸੱਜਣਾ ਬੇੜੇ ਵਿੱਚੋਂ ਨਾ ਉਤਰੀ ਬੇੜਾ ਸਾਧ ਸੰਗਤ ਸੱਜਣਾ ਬੇੜੇ ਵਿੱਚੋਂ ਨਾ ਉਤਰੀ ਬੇੜਾ ਸਾਧ ਸੰਗਤ ਸੱਜਣਾ ਬੇੜੇ ਵਿੱਚੋਂ ਨਾ ਉਤਰੀ ਬੇੜਾ ਸਾਧ ਸੰਗਤ ਸੱਜਣਾ ਬੇੜੇ ਵਿੱਚੋਂ ਨਾ ਉਤਰੀ
ਸਾਧ ਸੰਗਤ।